658 अंग ते अगे दूसरा शब्द भगत रविदास जी का श्रवण कर रहे हैं। सो परमेश्वर जी ने कौतक करदिया होया वचन किया, भगत रविदास जी असां तुहानू मोह रूप वाही ज बन्निया होया। ये वचन सुन के भगत रविदास जी ने अग्यों परमेश्वर जी नाल इस प्रकार वचन किए, जाओ हम बांधे मोह फास, हम प्रेम बधन तुब बांधे। ये भगवान परमेश्वर जे तुसी सानू मोह रूपी फाही विच बन्निया होया तां असीं भी आप नू प्रेम रूपी बधन हुंदा रस्सी नाल बन्निया होया। सो इत्थे बंधन नहीं लिखिया, महाराज ने पाठ ध्यान देना बधन। सो बधन हुंदा रस्सी, रस्सी दे नाल बन्निया होया असीं प्रेम रूपी रस्सी पा के। अपने छूटन को जतन करहो, हम छूटे तुम आराधे। इस करके तुसीं अपने छुटकारे लिए यतन करो जी। फिर परमेश्वर जी ने बचन कहा कि पहला मोह रूपी फाही विचों तुसीं निकलो। असी तो अगे ही आपदे नाम दे सिमरन करके छुटे हुए हैं। हे भगवान जी, भगत रविदास जी कहिंदे तुसीं अपना फिक्र करो। माधवे जानत हहो, जैसी तैसी आप कहाँ करहोगे ऐसी रहाओ। हे माधवे भाव माया दे पति परमात्मा, जैसी प्रीति मेरे हिरदे जाना, सो आप तैसी जानदे ही हो मेरे अंदर दी प्रीति कैसी है। हुण आप ऐसी की वार्ता करोगे भावे इस प्रीति नूं तोड़ दोगे, नहीं तोड़ोगे। सो परमेश्वर जी ने वचन किया, रविदास मेरे नाल तेरा किन्ना कि प्यार है। कहिंदे जी इन्ना प्यार है, मीन पंक अकर फांक्यो, अर काट्यो रांध कियो बहुबानी, खंड खंड कर भोजन कीनो तऊ न बिसरियो पानी। कहने जिवें फंदक ने मच्छी नूं कुंडी नाल फड़ के बाहर कढ लिया, बाहर लिया के फांक्यो, फांकां कीतियां हुंदियां, दो फाड़ कीता, कई टोटे करते, जिहड़ी है छुरी पानी विच भिओं भिओं के फिर कटदा उहनूं। इस तरह पांके और कांटे काट्यो रांध कियो बहु बाणी, ते जदों छोटा छोटा करके कट्टिया बहु बाणी बहुत प्रकार दे नाल बन्ना बन्ना दा रांध रिन्निया, भाव तरह तरह का रिन्नना किया। रांध कियो बहु बाणी, बाणी हुंदा इत्थे रंग, कई प्रकार दे मसाले पा के कई प्रकार की स्वादली बना ली उह, पर हर गल विच पाणी पाणी चाहीदा। पर जब दंदा नाल खंड खंड टुकड़े टुकड़े करके चिथ चिथ के भोजन खादा, फिर भी मच्छी नूं पानी ना भुलिया, क्योंकि मच्छी खाण वाले नूं बहुत त्रेह लगती, प्यास लगती है, जो कि सर्दी के मौसम विच भी रात नूं उठ के पानी पींदा। सो कहण लगे मेरी प्रीति भी आप नाल मच्छी दी तां अत्यंत प्रीति है। कहां भयो जाओ तन भयो छिन छिन, प्रेम जाए तो डर पै तेरो जन। सो भगवान जी ने फिर बचन कहा, रविदास मैं तो नीच जाति वाले नहीं मिलना। आप उत्तर दिंदिया फरमाउंदे हन, आपन बापै नाही किसी को भावन को हर राजा। हे भगवान, तू किसी दे अपने बाप का मुल नहीं लिया होया। हे राजा पाप प्रकाश रूप हरि परमेश्वर, तू तो भावना का श्रद्धा वालिया ना है, किसी का मुल नहीं लिया है। कहने आपन बापै नाही किसी को, इहदा सीधा अर्थ यही है, ਤੁਸੀਂ ਕਿਸੇ ਦੇ ਬਾਪ ਦੇ ਮੁੱਲ ਲਏ ਨਹੀਂ ਹੋਏ। ਤੁਸੀਂ ਤਾਂ ਇਹ ਪ੍ਰਕਾਸ਼ ਰੂਪ ਭਾਵਨਾ ਵਾਲਿਆਂ ਦੇ ਹੋ, ਜਿਹੜਾ ਭਾਵਨਾ ਕਰਦਾ ਉੱਥੇ ਹੀ ਦਰਸ਼ਨ ਦੇ ਦਿੰਦੇ ਹੋ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਮੋਹ ਰੂਪੀ ਪੜਦਾ ਸਾਰੇ ਸੰਸਾਰ ਵਿੱਚ ਵਿਆਪ ਰਿਹਾ, ਪਰ ਭਗਤ ਮੋਹ ਤੋਂ ਰਹਿਤ ਨੇ। ਇਸ ਕਰਕੇ ਭਗਤਾਂ ਨੂੰ ਭਲੀ ਪ੍ਰਕਾਰ ਕੋਈ ਦੁੱਖ ਨਹੀਂ ਹੁੰਦਾ, ਸੰਤਾਪਾ ਸੰਤਾਪ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ। ਕਹ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾਸਿਓ ਕਹੀ ਹੈ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁੱਖ ਅਜਹੂ ਸਹੀ ਹੈ। ਭਗਤ ਰਵਿਦਾਸ ਜੀ ਫਰਮਾਉਂਦੇ, ਹੇ ਵਾਹਿਗੁਰੂ, ਮੇਰੇ ਚਿੱਤ ਵਿੱਚ ਇੱਕ ਆਪ ਦੀ ਭਗਤੀ ਬਾਢੀ ਤੋਂ ਭਾਵ ਵੱਧ ਰਹੀ ਹੈ। ਭਗਤੀ ਕਰਕੇ ਜੋ ਸੁੱਖ ਹੋਇਆ ਉਹ ਕਿਹਨੂੰ ਦੱਸੀਏ ਜਾ ਕੇ ਅਸੀਂ, ਕਿਉਂਕਿ ਜਿਸ ਜਨਮ ਮਰਨ ਦੇ ਦੁੱਖ ਦੀ ਨਿਵਿਰਤੀ ਲਈ ਅਸੀਂ ਤੁਹਾਨੂੰ ਆਰਾਧ ਰਹੇ ਹਾਂ, ਸੋ ਕੀ ਅਜੇ ਵੀ ਉਹ ਦੁੱਖ ਸਹਾਰਾਂਗੇ? ਭਾਵ ਕਹਿਣ ਤੋਂ ਕਿ ਹੁਣ ਅਸੀਂ ਉਹ ਦੁੱਖ ਨਹੀਂ ਸਹਾਰਾਂਗੇ, ਹੁਣ ਤੁਹਾਡੀ ਕਿਰਪਾ ਹੋ ਗਈ ਹੈ ਇਸ ਸ਼ਬਦ ਦੁਆਰਾ। ਸੋ ਜਿਹੜੀ ਆ ਨਾ ਜੀਵ ਦੀ ਪ੍ਰਮਾਤਾ ਜੀ ਦੱਸਦੇ ਨੇ ਜੀਵ ਕਿੱਡਾ ਪ੍ਰਮਾਦੀ ਹੈ, ਅਤੇ ਭਗਤੀ ਦੀ ਵਿਸ਼ੇਸ਼ਤਾ ਅਤੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਇਹ ਤੀਸਰੇ ਸ਼ਬਦ ਵਿੱਚ ਹੁਣ ਫਰਮਾਉਂਦੇ ਹਨ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ, ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਜੋ ਪੂਰਬਲੇ ਚੰਗੇ ਪੁੰਨ ਕਰਮਾਂ ਦੇ ਕਰਕੇ ਨਾ ਬਹੁਤ ਸਾਰਾ ਜਿਹੜਾ ਫਲ ਮਿਲਿਆ ਉਹਦੇ ਕਰਕੇ ਮਹਾਂ ਦੁਰਲੱਭ ਮਨੁੱਖਾ ਜਨਮ ਪ੍ਰਾਪਤ ਕੀਤਾ। ਇਹ ਹੁਣ ਜਨਮ ਜਿਹੜਾ ਅਵਿਵੇਕਾ ਅਵਿਵੇਕਾ ਭਾਵ ਆਤਮ ਵਿਚਾਰ ਤੋਂ ਬਿਨਾਂ ਨਿਸਫਲ ਜਾ ਰਿਹਾ। ਵਿਵੇਕ ਨਾਮ ਹੁੰਦਾ ਗਿਆਨ ਦਾ, ਅਤੇ ਜੇ ਮੂਹਰੇ ਐੜਾ ਲਾ ਦੀਏ ਅਵਿਵੇਕਾ ਜਾ ਰਿਹਾ, ਬੇਅਰਥੀ ਜਾ ਰਿਹਾ, ਗਿਆਨ ਤੋਂ ਹੀਣਾ ਹੀ ਜਾ ਰਿਹਾ। ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹਾਓ ਕਿਹ ਲੇਖੈ। ਰਾਜੇ ਇੰਦਰ ਦੇ ਸੰਸਰ ਹੁੰਦਾ ਸਦਰਸ, ਸੋਹਣੇ ਸੋਹਣੇ ਘਰ ਅਤੇ ਸੁਨਹਿਰੀ ਰਾਜ ਸਿੰਘਾਸਨ ਵੀ ਕੋਲ ਹੋਣ, ਪਰ ਦੱਸੋ ਪ੍ਰੇਮਾ ਭਗਤੀ ਤੋਂ ਬਿਨਾਂ ਇਹ ਪਦਾਰਥ ਕਾਹਦੇ ਲੇਖੇ ਹੈ, ਕਿਸੇ ਲੇਖੇ ਭਲਾ ਨਹੀਂ ਹੈ ਇਹ, ਇਹ ਪਦਾਰਥ ਨਹੀਂ ਕਿਸੇ ਕੰਮ ਆਉਣੇ। ਸੋ ਇਸ ਕਰਕੇ ਇਹ ਪਦਾਰਥ ਜਿਹੜੇ ਹੈ ਕਿਸੇ ਕਾਰਜ ਵਿੱਚ ਨਹੀਂ ਆਉਂਦੇ ਕਦੇ ਵੀ, ਕਿਉਂਕਿ ਭਗਤੀ ਤੋਂ ਬਿਨਾਂ, ਪ੍ਰੇਮਾ ਭਗਤੀ ਤੋਂ ਬਿਨਾਂ ਸਾਰਾ ਕੁਝ ਬੇਅਰਥੀ ਦੱਸਦੇ ਨੇ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬਿਸਰ ਜਾਹੀ ਰਹਾਓ। ਸੋ ਫਰਮਾਉਂਦੇ ਹਨ ਕਿ ਹੁਣ ਜਿਹੜਾ ਸੀ ਨਾ ਰਾਜਾ ਰਾਮ ਦਾ ਰਸ, ਰਾਜਾ ਹੁੰਦਾ ਭਾਵ ਪ੍ਰਕਾਸ਼ ਰੂਪ ਰਾਮ ਦੇ ਰਸ ਨੂੰ ਵੀ ਨਾ ਵਿਚਾਰਿਆ। ਸੋ ਰਾਜਾ ਰਾਮ ਤਾਂ ਲਿਖਿਆ ਕਿ ਕਿਉਂਕਿ ਰਾਜ ਦਾ ਅਰਥ ਹੁੰਦਾ ਪ੍ਰਕਾਸ਼, ਰਾਮ ਹੁੰਦਾ ਰਮਿਆ ਹੋਇਆ। ਜਿਹੜਾ ਪਰਮੇਸ਼ੁਰ ਪ੍ਰਕਾਸ਼ ਸਰੂਪ ਹੈ, ਉਸ ਅਕਾਲ ਪੁਰਖ ਦੇ ਰਸ ਨੂੰ ਵੀ ਨਾ ਵਿਚਾਰਿਆ, ਜਿਸ ਰਸ ਕਰਕੇ ਜਿਹੜੇ ਸੀ ਅਨ ਰਸ ਹੋਰ ਸੰਸਾਰਕ ਰਸ ਬੀਸਰ ਭਾਵ ਭੁੱਲ ਜਾ ਹੀ ਜਾਂਦੇ ਨੇ, ਇਸ ਕਰਕੇ ਉਹ ਰਸ ਦੀ ਵਿਚਾਰ ਹੀ ਨਹੀਂ ਕੀਤੀ ਕਿਸੇ ਨੇ। ਜਾਨ ਅਜਾਨ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਸੋ ਇਸ ਪ੍ਰਕਾਰ ਫਰਮਾਉਂਦਿਆਂ ਨੇ ਵਾਹਿਗੁਰੂ, ਅਸੀਂ ਆਪਦੇ ਜਾਣਨ ਵੱਲੋਂ ਅਜਾਨ ਹੋਏ, ਅਗਿਆਤ ਹੋਏ ਹੋਏ ਬਾਬਰ ਤੋਂ ਭਾਵ ਝੱਲੇ ਹੋ ਰਹੇ। ਇਸ ਕਰਕੇ ਜਿਹੜੀ ਸੋਚ ਅਸੋਚ ਹੁੰਦੀ, ਸੋਗ ਹਰਖ ਦੇ ਵਿੱਚ ਦਿਨ ਸਾਡੇ ਬਤੀਤ ਹੋ ਰਹੇ ਨੇ। ਇੰਦਰੀਆਂ ਆਪੋ ਆਪਣੇ ਵਿਸ਼ਿਆਂ ਵੱਲ ਲੱਗੀਆਂ ਹੋਈਆਂ ਨੇ, ਸਬਲ ਸਹਿਤ ਬਲ ਦੇ ਹੋ ਰਹੀਆਂ, ਅਤੇ ਜਿਹੜਾ ਹੈ ਵਿਵੇਕ ਵਿਚਾਰ ਵਾਲੀ ਬੁੱਧੀ ਹੈ ਉਹ ਨਿਬਲ, ਸੋ ਨਿਬਲ ਨਹੀਂ ਕਰਨਾ, ਜਾਂ ਸਬਲ, ਸਬਲ ਹੁੰਦੀ ਥਾਂ ਪੱਟਣ ਵਾਲੀ, ਸਬਲ ਇਸ ਕਰਕੇ ਡੈਸ਼ ਸਬਲ। ਉਹ ਇਸੇ ਪ੍ਰਕਾਰ ਜਿਹੜਾ ਨਿਬਲ ਪਾਠ ਆਮ ਲੋਕ ਪਾਠੀ ਕਰ ਜਾਂਦੇ ਕਿ ਨਿਬਲ, ਬਲ ਤੋਂ ਰਹਿਤ ਕਮਜ਼ੋਰ। ਸੋ ਵਿਵੇਕ ਵਿਚਾਰ ਵਾਲੀ ਜਿਹੜੀ ਬੁੱਧੀ ਆ ਉਹ ਨਿਬਲ ਹੁੰਦੀ, ਕਮਜ਼ੋਰ ਹੋ ਰਹੀ, ਜਿਸ ਕਰਕੇ ਸਾਡਾ ਪਰਮਾਰਥ ਜਿਹੜਾ ਪਰਮਾਰਥ ਸਿਧਾਂਤ ਵਿੱਚ ਪ੍ਰਵੇਸ਼ ਹੀ ਨਹੀਂ ਹੋ ਰਿਹਾ। ਇੰਦਰੀ ਸਬਲ ਅਤੇ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਸਾਡੀ ਬੁੱਧੀ ਐਸੀ ਹੋਈ ਹੈ, ਕਹੀਅਤ ਆਨ ਅਚਰੀਅਤ ਆਨ ਕੱਛ, ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਮੂੰਹੋਂ ਅਸੀਂ ਕੁਛ ਆਨ ਤੋਂ ਭਾਵ ਹੋਰ ਕਹਿੰਦੇ ਹਾਂ ਕਹੀਅਤ ਆਨ, ਅਤੇ ਜਿਹੜੇ ਸਾਡੇ ਅਚਰੀਅਤ ਨੇ ਭਾਵ ਕਰਤੱਵ ਨੇ, ਉਹ ਆਚਰ ਨੇ, ਉਹ ਕੁਝ ਹੋਰ ਹੀ ਕਰਦੇ ਹਾਂ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ ਬਾਹਰ ਚਿਟਦੀਆਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਕਿਉਂਕਿ ਆਪ ਦੀ ਜਿਹੜੀ ਅਪਰ ਹੁੰਦੀ ਬੇਅੰਤ ਮਾਇਆ ਦੇ ਪ੍ਰਤਾਪ ਕਰਕੇ, ਪਰੈ ਕੱਚ ਸਮਝ ਨਾ ਪਰੈ ਅਪਰ ਮਾਇਆ। ਸੋ ਮਾਇਆ ਦੇ ਪ੍ਰਤਾਪ ਕਰਕੇ ਕੁਛ ਸਮਝ ਨਹੀਂ ਪੈਂਦੀ, ਇਸ ਲਈ ਰਵਿਦਾਸ ਜੀ ਫਰਮਾਉਂਦੇ ਨੇ ਕਿ ਹੇ ਭਗਵਾਨ ਜੀ, ਮੈਂ ਦਾਸ ਦੀ ਮੱਤ ਜਿਹੜੀ ਉਦਾਸ ਹੋ ਰਹੀ ਹੈ। ਆਪ ਕੋਪ ਭਾਵ ਗੁੱਸੇ ਨੂੰ ਪਰ ਹਰ ਛੱਡ ਕੇ, ਪਰ ਹਰ ਤੋਂ ਭਾਵ ਹੁੰਦਾ ਛੱਡ ਕੇ, ਤਿਆਗ ਕੇ ਮੇਰੇ ਜੀ 'ਤੇ ਕਿਰਪਾ ਦ੍ਰਿਸ਼ਟੀ ਭਾਵ ਦਇਆ ਕਰੋ ਜੀਵਾਤਮਾ 'ਤੇ। ਸੋ ਉਸ ਵੇਲੇ ਭਗਵਾਨ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਭਗਤ ਰਵਿਦਾਸ ਜੀ ਨੂੰ ਆਪਣੇ ਗਲ ਨਾਲ ਲਾ ਲਿਆ, ਕਿਉਂਕਿ ਭਗਤੀ ਜਿਹੜਾ ਵੀ ਕਰੂਗਾ ਉਹਨੂੰ ਪਰਮੇਸ਼ਰ ਪਹਿਲਾਂ ਪਰਖਦੇ ਨੇ। ਪਰਖਾਂ ਵੀ ਇੰਨੀਆਂ ਹੁੰਦੀਆਂ ਨੇ, ਬੰਦਾ ਪਰਖ ਦਿੰਦਾ ਦਿੰਦਾ ਅੱਕ ਕੇ ਡਿੱਗ ਪੈਂਦਾ ਕਈ ਵਾਰੀ, ਵੀ ਇੰਨੀਆਂ ਬੱਸ ਕਰੋ ਮਹਾਰਾਜ ਹੁਣ ਇੰਨੀਆਂ ਪਰਖਾਂ। ਸੋ ਇਸ ਤਰ੍ਹਾਂ ਬਾਹਲੀਆਂ ਜ਼ਿਆਦਾ ਜਿਹੜੀਆਂ ਪਰਖਾਂ ਨੇ, ਸੋ ਉਹ ਆ ਕਰਕੇ ਜੀਵ ਨੂੰ ਫਿਰ ਕਿਉਂ ਬਣਾ ਵੀ ਸੋਨੇ ਵਰਗਾ ਦਿੰਦੀਆਂ ਨੇ। ਵਾਹਿਗੁਰੂ ਜੀ ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਵ ਨਿਧ ਕਰ ਤਲ ਤਾ ਕੇ। ਸੋ ਇਸ ਪ੍ਰਕਾਰ ਜੋ ਬਚਨ ਫਰਮਾਉਂਦੇ ਹਨ ਕਿ ਕੋਈ ਬੰਦਾ ਪਰਮਾਤਮਾ ਦੀ ਉਪਾਸ਼ਨਾ ਛੱਡ ਕੇ, ਸੋ ਮਹਾਰਾਜ ਨੇ ਬਾਣੀ 'ਚ ਲਿਖਿਆ ਸੰਪੈ ਕਉ ਈਸਰ ਧਿਆਈ ਹੈ, ਤਾਂ ਸ਼ਿਵ ਜੀ ਦੀ ਉਪਾਸ਼ਨਾ ਕਰਨ ਲੱਗ ਪਿਆ ਵੀ ਪੈਸੇ ਵਾਸਤੇ ਕਹਿੰਦੇ ਲੋਕ ਸ਼ਿਵ ਜੀ ਦੀ ਆਰਾਧਨਾ ਕਰਦੇ ਨੇ। ਸੰਪੈ ਕਉ ਈਸਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਤੋ ਇਸ ਪ੍ਰਕਾਰ ਫਰਮਾਉਣ ਲੱਗੇ, ਫਿਰ ਉਪਦੇਸ਼ ਕਰਦੇ ਹੋਏ ਉਹਨੂੰ ਬੰਦੇ ਨੂੰ, ਸੁੱਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ। ਸੁਰ ਤਰ ਹੁੰਦਾ ਕਲਪ ਬ੍ਰਿਛ, ਚਿੰਤਾ ਮਣੀ ਅਤੇ ਕਾਮ ਧੇਨ ਗਉ, ਜਿਸ ਸੁੱਖ ਸਾਗਰ ਪਰਮਾਤਮਾ ਦੇ ਬਸ ਹੈ, ਅਧੀਨ ਹੈ। ਇਸ ਪ੍ਰਕਾਰ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵਨਿਧ ਕਰ ਤਾਲ ਤਾ ਕੇ, ਕਰਤਲ ਪਾਠ ਨਹੀਂ ਕਰਨਾ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਉੱਥੇ ਵੀ ਇਹੀ ਪਾਠ ਹੈ ਅਲੱਗ ਅਲੱਗ। ਕਰ ਹੁੰਦਾ ਹੱਥ ਦੀ, ਤਲ ਹੁੰਦਾ ਤਲੀ ਤੇ। ਸੋ ਚਾਰ ਪਦਾਰਥ ਜਿਹੜੇ ਧਰਮ ਅਰਥ ਕਾਮ ਮੋਖ, 18 ਸਿੱਧੀਆਂ ਦੇ ਨਾਮ ਕਈ ਵਾਰ ਦੱਸ ਚੁੱਕੇ ਆਪ ਜੀ ਨੂੰ, ਤੇ ਉਹ 9 ਨਿਧੀਆਂ ਇਹ ਵੀ ਕਈ ਵਾਰ ਨਾਮ ਦੱਸੇ ਨੇ, ਸਭ ਉਹ ਵਾਹਿਗੁਰੂ ਦੇ ਹੱਥ ਦੀ ਤਲੀ ਤੇ ਰੱਖਿਆ। ਜਦੋਂ ਵੀ ਕੋਈ ਮੰਗਦਾ ਉਸੇ ਵੇਲੇ ਉਹ ਦਿੰਦਾ। ਹਰ ਹਰ ਹਰਨਾ ਜਪ ਹੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ ਰਹਾਉ। ਸੋ ਫਰਮਾਉਂਦੇ ਹਨ, ਭਾਈ ਤੂੰ ਰਸਨਾ ਨਾਲ ਹਰੀ ਦੇ ਹਰ ਹਰ ਨਾਮ ਨੂੰ ਤਾਂ ਜਪਦਾ ਨਹੀਂ, ਇਸ ਕਰਕੇ ਤੇਰਾ ਬੁਰਾ ਹਾਲ ਹੋਵੇਗਾ। ਇਸ ਲਈ ਅਵਰ ਤੋਂ ਭਾਵ ਹੋਰ ਸਭ ਬਚਨਾਂ ਦੀ ਰਚਨਾ ਬਣਾਵਟ ਨੂੰ ਭਾਵ ਤਿਆਗ ਦੇ। ਜੇ ਤੂੰ ਬਚਨ ਬਚਿਆ ਚਾਹੁੰਦਾ ਨਾ ਬਚਣਾ, ਤਾਂ ਹੋਰ ਸਾਰੀ ਸੰਸਾਰਕ ਰਚਨਾ ਨੂੰ ਤਿਆਗ ਦੇ, ਹੋਰ ਸਭਨਾਂ ਨੂੰ ਤਿਆਗ ਕੇ ਗੁਰਾਂ ਦੇ ਬਚਨਾਂ ਵਿੱਚ ਰਚਨਾ ਕਰ। ਇਸ ਤਰ੍ਹਾਂ ਕਹਿੰਦੇ ਨਾਮ ਤਾਂ ਜਪਦਾ ਨਹੀਂ, ਮੰਗਦਾ ਸਾਰਾ ਕੁਛ ਹੀ ਹੈ। ਅਤੇ ਜੇ ਨਾਮ ਜਪੇ ਆ ਵੇਖ, ਸਾਰਾ ਕੁਛ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹੈ। ਕੋਈ ਥੋੜ੍ਹੀਆਂ ਚੀਜ਼ਾਂ ਦੱਸੀਆਂ, ਸੁੱਖ ਸਾਗਰ, ਫਿਰ ਸੁਰਤਰ ਹੁੰਦਾ ਕਲਪ ਬ੍ਰਿਛ, ਚਿੰਤਾ ਮਣੀ ਹੁੰਦੀ ਹੈ, ਸਾਰੀਆਂ ਚਿੰਤਾ ਲਾਹ ਦਿੰਦੀ ਹੈ ਬੰਦੇ ਦੀਆਂ। ਕਾਮ ਧੇਨ ਗਊ ਜਿਹੜੀ ਹੈ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵ ਹੈ ਮੇਰੇ ਮਨ। ਫਿਰ ਚਾਰ ਪਦਾਰਥ ਅਸ਼ਟ ਦਸਾ ਸਿੱਧ 18 ਸਿੱਧੀਆਂ 9 ਨਿਧੀਆਂ, ਪਰਮਾਤਮਾ ਦੇ ਤਾਂ ਕੋਲੇ ਸਾਰਾ ਕੁਛ, ਉਹਨੇ ਤਾਂ ਬੰਦਗੀ ਕਰਕੇ ਜੇ ਲੈਣਾ ਤੂੰ ਲੈ ਲਾ ਉਹਦੇ ਤੋਂ, ਬੰਦਗੀ ਕਰਨੀ ਨਹੀਂ। ਅਖੇ ਮੈਂ ਮੰਤਰਾਂ ਜੰਤਰਾਂ ਨਾਲ ਪੈਸੇ ਇਕੱਠੇ ਕਰ ਲੂੰਗਾ, ਮੰਤਰ ਜੰਤਰ ਨਾਲ ਪੈਸੇ ਤਾਂ ਇਕੱਠੇ ਕਰ ਲੂੰ, ਮੰਤਰ ਜੰਤਰ ਪਰਲੋਕ 'ਚ ਸੁੱਖ ਨਹੀਂ ਦਿੰਦਾ ਜਾ ਕੇ, ਉਹ ਮਾਇਆ ਤਾਂ ਬਥੇਰੀ ਇਕੱਠੀ ਕਰਦੇ ਲੋਕ। ਪਰ ਇਸ ਕਰਕੇ ਕਹਿੰਦੇ ਇਹ ਜਿਹੜਾ ਨਾਮ ਹੈ ਇਹ ਦੋਨੋਂ ਥਾਂ ਹੀ ਕੰਮ ਕਰ ਦਿੰਦਾ, ਨਾਲੇ ਤਾਂ ਇੱਥੇ ਵੀ ਨਾਲੇ ਪਰਲੋਕ 'ਚ ਵੀ ਮੁਕਤੀ ਹੁੰਦੀ ਆ, ਨਾਲੇ ਅੱਗੇ ਜਾ ਕੇ ਸੁਖੀ ਰਹਿੰਦਾ। ਹੁਣ ਉਪਾਸ਼ਨਾ ਕਰਕੇ ਇੱਧਰਲੇ ਉੱਧਰਲੇ ਦੀ ਮਾਇਆ ਤਾਂ ਇਕੱਠੀ ਕਰ ਲੇਗਾ, ਜਿਹੜੇ ਉੱਤੇ ਡੰਡੇ ਪੈਣੇ ਜਾ ਕੇ ਉਹ ਨਾਨਾ ਖਿਆਨ ਪੁਰਾਣ ਵੇਦ ਵਿਧ 34 ਅੱਖਰ ਮਾਹੀ। ਸੋ ਇਸ ਕਰਕੇ ਤੈਨੂੰ ਇਹ ਜਿਹੜਾ ਸਾਰਾ ਸਮਝਾਉਂਦੇ ਹਾਂ ਬਚਨ, ਨਾਨਾ ਖਿਆਨ ਮਹਾਂਭਾਰਤ 18 ਪੁਰਾਣ 4 ਵੇਦਾਂ ਦੀਆਂ ਵਿਧੀਆਂ, ਇਹ ਸਭ 34 ਅੱਖਰਾਂ ਦੇ ਵਿੱਚ ਹੀ ਹੈ। ਸੋ ਗੁਰਮੁਖ ਦੇ 35 ਅੱਖਰਾਂ ਵਿੱਚੋਂ ਜਿਹੜਾ ਹੈ ਨਾ ਊੜਾ ਮੰਗਲਾ ਚਰਨ ਲਈ ਹੈ, ਅਤੇ ਬਾਕੀ 34 ਅੱਖਰ ਹੈ ਸਾਰੇ, ਇਹ ਜਾਣ ਲੈਣਾ। ਪਹਿਲਾਂ ਫੱਟੀ ਦੇ ਉੱਤੇ ਲਿਖਦੇ ਹੁੰਦੇ ਸੀ ਸ਼ੁਰੂ ਦੇ ਉੱਤੇ ਇੱਕ ਓੰਕਾਰ, ਫਿਰ ਗਾਹਾਂ ਸ਼ੁਰੂ ਕਰਦੇ ਸੀ ਐਡੇ ਤੋਂ। ਮੁਸਲਮਾਨਾਂ ਦੇ ਮਤ ਅਨੁਸਾਰ ਜੋ 34 ਉਚਾਰਨ ਕੀਤੇ ਹੋਏ 30 ਸਪਾਰੇ ਨੇ ਉਹ ਵੀ ਅੱਖਰਾਂ ਵਿੱਚ ਹੀ ਹੈ, 34 44 ਅੱਖਰਾਂ ਵਿੱਚ ਸਭ ਕੁਛ ਹੈ। 35 ਅੱਖਰ ਗੁਰਮੁਖੀ ਦੇ ਅਤੇ 9 ਅੰਕ ਕੁੱਲ, 1 2 3 4 5 6 7 8 9, 18 ਪੁਰਾਣ, 6 ਸ਼ਾਸਤਰ ਅਤੇ 6 ਵੇਦ ਦੇ ਜਿਹੜੇ ਅੰਕ ਨੇ, ਸਿੱਖਿਆ ਕਲਪ ਨਿਰੁਕਤ ਪੁਨ ਜੋਤ ਸੁਪਿੰਗਲ ਜਾਨ ਵਿਆਕਰਨ ਵਖਾਣੀਏ ਵੇਦ ਅੰਕ ਖਟਮਾਨ 4 ਵੇਦ, ਇਹ 34 ਗ੍ਰੰਥ ਸਭ ਅੱਖਰਾਂ ਵਿੱਚ ਹੀ ਹੈ। ਜਾਂ ਫਿਰ ਕਹਿ ਲਓ 34 30 ਚੌਕਾ 120 ਅਤੇ 4 ਹੋਰ ਸਾਰੇ 124 ਹੋ ਗਏ। 52 ਅੱਖਰ ਸੰਸਕ੍ਰਿਤ ਦੇ ਨੇ, 35 ਅੱਖਰ ਗੁਰਮੁਖੀ ਦੇ ਨੇ, 37 ਅੱਖਰ ਉਰਦੂ ਦੇ ਹੈ, 124 ਸਾਰੇ ਅੱਖਰ ਹਨ। ਇਹਨਾਂ ਅੱਖਰਾਂ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ, ਇਦੋਂ ਵੱਧ ਕੀ ਆ। ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ, ਗੀਤ ਗੁਣ ਗਾਹ। ਇਸ ਕਰਕੇ ਇਹ ਸਾਰਾ ਕੁਝ ਜਿੰਨਾ ਵੀ ਹੈ ਅੱਖਰਾਂ ਦੇ ਵਿੱਚ ਹੀ ਹੈ ਲਿਖਿਆ ਹੋਇਆ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਬਿਆਸ ਭਗਵਾਨ ਜੀ ਨੇ ਸਭ ਗ੍ਰੰਥਾਂ ਨੂੰ ਵਿਚਾਰ ਕੇ ਵਿਚਾਰ ਵਿਚਾਰ ਕੇ ਅੰਤ ਨੂੰ ਪਰਮਾਰਥ ਪਰਮ ਅਰਥ ਉੱਚਾ ਸਿਧਾਂਤ ਦੇ ਕਥਨ ਕੀਤਾ ਹੈ ਕਿ ਰਾਮ ਦੇ ਨਾਮ ਦੇ ਸਦਰਸ ਹੋਰ ਕੋਈ ਸਾਧਨ ਨਹੀਂ। ਬਸ ਇੰਨੇ ਇੰਨੇ ਵੱਡੇ ਰਿਸ਼ੀ ਮੁਨੀ ਜਦੋਂ ਜਾ ਕੇ ਐਂਡ 'ਤੇ ਖੜ੍ਹਦੇ ਆ ਨਾ ਕਿਸੇ ਚੀਜ਼ ਨੂੰ ਲਿਖੀ ਜਾਣ ਲਿਖੀ ਜਾਣ, ਉਹਦਾ ਅੰਤ ਰਾਮ ਨਾਮ ਹੀ। ਪਰਮੇਸ਼ੁਰ ਦਾ ਰਮੇ ਹੋਏ ਦਾ ਨਾਮ ਹੀ ਹੈ ਵਾਹਿਗੁਰੂ, ਵਾਹਿਗੁਰੂ ਹੀ ਹੈ। ਇਸ ਕਰਕੇ ਆਪਾਂ ਨੂੰ ਨਾਮ ਵਾਲੇ ਪਾਸੇ ਸਾਰੀ ਦੁਨੀਆਂ ਨੂੰ ਪ੍ਰੇਰ ਰਹੇ ਨੇ। ਮਹਾਰਾਜ ਤਾਂ ਸਾਰਿਆਂ ਦੇ ਵੱਡੇ ਅਤੇ ਸਭ ਦੇ ਸਾਂਝੇ ਹੈ। ਸਤਿਗੁਰੂ ਜੀ ਤਾਂ ਸਾਰਿਆਂ ਨੂੰ ਹੀ ਨਾਮ ਜਪਾਉਂਦੇ ਨੇ। ਸਭ ਭਾਈ ਨਾਮ ਜਪੋ, ਪਰਮੇਸ਼ੁਰ ਦੇ ਨਾਮ ਵਾਲੇ ਪਾਸੇ ਜੋੜੋ। ਦੇਖ ਲਓ ਜਿੰਨਿਆਂ ਨੇ ਨਾਮ ਜਪਿਆ, ਰਾਏ ਬਲਾਰ ਜੀ ਭਾਵੇਂ ਦੇਖ ਲਓ ਮੁਸਲਮਾਨ ਸਨ ਪਰ ਸੀ ਮਹਾਰਾਜ ਦੇ ਸਿੱਖ ਬਣ ਗਏ, ਅਤੇ ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇਹੀ ਕਿਹਾ ਵੀ ਅੱਲਾਹ ਦਾ ਨਾਮ ਜਪੋ। ਸਾਈਂ ਮੀਆਂ ਮੀਰ ਜੀ ਉਹਨਾਂ ਨੇ ਵੀ ਬੰਦਗੀ ਕੀਤੀ, ਬ੍ਰਹਮ ਗਿਆਨੀ ਹੋਏ ਨੇ। ਪੀਰ ਬੁੱਢਣ ਸ਼ਾਹ ਜੀ ਪਹਿਲੇ ਪਾਤਸ਼ਾਹ ਉਹਨਾਂ ਕੋਲ ਗਏ ਨੇ, ਪੀਰ ਦਰਗਾਹੀ ਸ਼ਾਹ ਜੀ, ਔਰ ਇਸੇ ਪ੍ਰਕਾਰ ਹੋਰ ਬਹੁਤ ਸਾਰੇ ਸਾਧੂ ਸੰਤ ਮਹਾਤਮਾ ਨਾਂਗੇ। ਸਾਧੂਆਂ ਵਿੱਚ ਵੀ ਇੱਕ ਲੱਕ ਨੂੰ ਬੋਰੀ ਬੰਨ੍ਹੀ ਹੋਈ ਸੀ, ਦਸਵੇਂ ਪਾਤਸ਼ਾਹ ਕੋਲ ਆਇਆ ਨਾਂਗਾ ਸਾਧੂ, ਬੁੱਕ ਚਿੱਟੇ ਫੁੱਲਾਂ ਦਾ ਭਰਿਆ ਹੋਇਆ ਚਰਨਾਂ 'ਤੇ ਲਿਆ ਕੇ ਰੱਖਿਆ। ਜਦੋਂ ਤੁਰਨ ਲੱਗੇ ਸੀ ਮਹਾਰਾਜ ਮਹਿਲਾਂ ਵੱਲ ਨੂੰ, ਸਤਿਗੁਰੂ ਭਰੀ ਸੰਗਤ 'ਚ ਉਹਨੂੰ ਕਹਿੰਦੇ ਹੁਣ ਨਹੀਂ ਲੋੜ, ਤਨ ਮਨ ਧਨ ਜਦੋਂ ਤੁਸੀਂ ਅਰਪਣ ਕਰ ਦਿੱਤਾ ਹੁਣ ਇੰਨੀ ਉੱਚੀ ਅਵਸਥਾ ਜਾ ਕੇ ਬਸ। ਮਹਾਰਾਜ ਸੱਚੇ ਪਾਤਸ਼ਾਹ ਸਾਰੀ ਖਲਕਤ ਨੂੰ ਕਹਿੰਦੇ ਨੇ, ਸਾਰੀ ਦੁਨੀਆਂ ਨੂੰ ਦੇਵਤਿਆਂ ਨੂੰ ਵੀ ਇਹੀ ਕਹਿੰਦੇ ਨੇ, ਭਾਈ ਰਾਮ ਨਾਮ ਜਪੋ, ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਇਹਦੇ ਨਾਲ ਹੀ ਭਲਾ ਹੋਣਾ। ਸਭ ਦਾ ਭਲਾ ਇਸੇ 'ਚ ਹੀ ਹੈ ਬਸ, ਨਾਮ ਜਪਣ ਵਿੱਚ। ਹੋਰ ਕੋਈ ਕਰਮ ਜਿਹੜੇ ਆਪਾਂ ਕਰਦੇ ਹਾਂ ਇਹ ਬੇਅਰਥ ਨੇ। ਤਾਂ ਤਾਂ ਆਪਾਂ ਨੂੰ ਇਹੀ ਹਰ ਵਕਤ ਮਹਾਰਾਜ ਜੀ ਉਪਦੇਸ਼ ਕਰਦੇ ਨੇ, ਜਿਹੜਾ ਆਪਾਂ ਸ਼ਰਵਣ ਕਰ ਰਹੇ ਹਾਂ ਇਹਨੂੰ ਸੋ ਆਪਣੇ ਸੁਣ ਕੇ ਚੰਗੀ ਤਾਂ ਮਨ ਦੇ ਅੰਦਰ ਆਪਾਂ ਨੂੰ ਵਸਾਉਣਾ ਚਾਹੀਦਾ ਅਤੇ ਕਮਾਉਣਾ ਚਾਹੀਦਾ। ਨਾਮ ਨੂੰ ਦ੍ਰਿੜ ਕਰ ਲਓ ਚੰਗੀ ਤਾਂ। ਸਹਿਜ ਸਮਾਧ ਉਪਾਦ ਰਹਿਤ ਫੁਨ ਵੱਡੈ ਭਾਗ ਲਿਵ ਲਾਗੀ। ਫੁਨ ਹੁੰਦਾ ਫਿਰ, ਉਪਾਧੀ ਤੋਂ ਰਹਿਤ ਸਹਿਜ ਸਮਾਧ, ਨਿਰਵਿਕਲਪ ਸਮਾਧੀ ਵਿੱਚ ਵੱਡਿਆਂ ਭਾਗਾਂ ਕਰਕੇ ਬਿਰਤੀ ਲੱਗਦੀ ਹੈ। ਜਦੋਂ ਕੋਈ ਫੁਰਨਾ ਨਾ ਹੋਵੇ ਮਨ 'ਚ, ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ। ਭਗਤ ਰਵਿਦਾਸ ਜੀ ਫਰਮਾਉਂਦੇ ਹਿਰਦੇ 'ਚ ਨਾਮ ਦਾ ਸਿਮਰਨ ਕਰਕੇ ਜੋ ਪ੍ਰਗਾਸ ਭਾਵ ਗਿਆਨ ਧਾਰਦਾ, ਉਹਨਾਂ ਦੇ ਅੰਦਰੋਂ ਜਮਾਂ ਦਾ ਭੈ ਅਤੇ ਜਨਮ ਮਰਨ ਦੀ ਪੀੜਾ ਜਿਹੜੀ ਆ ਨਾਸ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਇਹ ਪੰਜਵਾਂ ਸ਼ਬਦ ਹੁਣ ਅੱਗੇ ਜੋ ਬਖਸ਼ਿਸ਼ ਕਰਦੇ ਨੇ ਭਗਤ ਰਵਿਦਾਸ ਜੀ, ਪਰਮੇਸ਼ੁਰ ਦੇ ਸਾਹਮਣੇ ਆਪਣੀ ਜੋ ਮਨ ਦੀ ਪ੍ਰੀਤੀ ਆ ਉਹ ਵਰਣਨ ਕਰਦੇ ਨੇ। ਆਓ ਦੇਖੀਏ ਭਗਤਾਂ ਦੇ ਅੰਦਰ ਕਿੰਨੀ ਪ੍ਰੀਤੀ ਹੁੰਦੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਵਰ ਅਵਰ ਸੰਗ ਤੋਰ। ਜਾਓ ਤੁਮ ਗਿਰਵਰ ਤਾਓ ਹਮ ਮੋਰਾ, ਜਾਓ ਤੁਮ ਚੰਦ ਤਾਓ ਹਮ ਭਏ ਹੈ ਚਕੋਰਾ। ਹੇ ਮਾਧਵੇ, ਹੇ ਪਰਮੇਸ਼ੁਰ ਜੀ, ਜੇ ਆਪ ਗਿਰਵਰ ਹੋ, ਸ੍ਰੇਸ਼ਟ ਪਹਾੜ ਰੂਪ ਹੋ, ਤਾਂ ਮੈਂ ਆਪ ਦੇ ਆਸਰੇ ਰਹਿਣ ਵਾਲਾ ਮੋਰ ਹਾਂ, ਮੋਰ ਜਿਵੇਂ ਪੈਲਾਂ ਪਾਉਂਦਾ। ਜੇ ਤੁਸੀਂ ਚੰਦਰਮਾ ਹੋ ਤਾਂ ਮੈਂ ਚਕੋਰ ਹਾਂ, ਅਸੀਂ ਚਕੋਰ ਵਾਂਗ ਬਸ ਹਰ ਵਕਤ ਤੁਹਾਡੇ ਵੱਲ ਹੀ ਦੇਖਦੇ ਰਹਿੰਦੇ ਹਾਂ। ਇੰਨਾ ਪਿਆਰ ਜਣਾਇਆ ਸ਼ਬਦ ਵਿੱਚ ਕਿ ਦੇਖੋ ਭਗਤਾਂ ਦਾ ਪਿਆਰ ਡੁੱਲ ਡੁੱਲ ਪੈ ਰਿਹਾ ਪਰਮਾਤਮਾ ਦੇ ਨਾਲ, ਇੰਨਾ ਪਿਆਰ ਹੋਣਾ ਚਾਹੀਦਾ। ਮਾਧਵੇ ਤੁਮਨ ਤੋਰ ਤਾਓ ਹਮ ਨਹੀਂ ਤੋਰ ਹੈ, ਤੁਮ ਸਿਓ ਤੋਰ ਕਵਨ ਸਿਓ ਜੋਰ ਹੈ ਰਹਾਉ। ਮਾਧਵ ਤੋਂ ਪਾਵੇ ਮਾਇਆ ਦੇ ਤੋ ਪਾਵ ਪਤੀ, ਜੇ ਪਰਮੇਸ਼ੁਰ ਜੀ ਜੇ ਆਪ ਪ੍ਰੀਤੀ ਨਾ ਤੋੜੋ ਤਾਂ ਅਸੀਂ ਵੀ ਨਹੀਂ ਤੋੜਾਂਗੇ। ਇਸ ਤਰ੍ਹਾਂ ਕਰਨ ਨਾਲ ਸੋ ਇਹ ਗਲਤ ਗੱਲ ਬਣ ਜਾਂਦੀ, ਨਾਲੇ ਸ਼ਰੀਕਾ ਸਮਝਿਆ ਜਾਂਦਾ। ਇਸ ਵਾਸਤੇ ਅਸਲ ਅਰਥ ਜਿਹੜਾ ਉਹ ਇਹ ਆ, ਮਾਧਵੇ ਤੁਮਨ ਤੋਰਹੋ ਤੋ ਹਮ ਨਹੀਂ ਤੋਰ ਹੈ। ਇੱਕ ਤਾਂ ਬਣਦਾ ਨਾ ਕਿ ਤੁਮ ਨਾ ਤੋਰਹੋ ਤੋ ਹਮ ਨਹੀਂ ਤੋਰ ਹੈ। ਇਸ ਤਰ੍ਹਾਂ ਫਰਮਾਉਂਦੇ ਨੇ ਇਹ ਮਾਇਆਪਤੀ ਪਰਮਾਤਮਾ, ਜੇ ਤੁਮਨ ਹੁੰਦਾ ਤੁਸੀਂ ਪ੍ਰੀਤੀ ਤੋੜ ਵੀ ਦੇਵੋ, ਮਾਧਵੇ ਤੁਮਨ ਤੋੜੋ, ਭਾਵੇਂ ਤੋੜ ਤੋੜ ਕੇ ਸਿੱਟੋ ਤਾਂ ਬੇਸ਼ੱਕ ਤੋੜ ਦਿਓ, ਪਰ ਅਸੀਂ ਨਹੀਂ ਤੋੜਾਂਗੇ। 40 ਸਿੰਘਾਂ ਨੇ ਇਹੀ ਕੀਤਾ ਨਾ, ਪ੍ਰੀਤੀ ਨਹੀਂ ਤੋੜੀ ਹੈ। ਪ੍ਰੀਤੀ ਜੇ ਟੁੱਟ ਵੀ ਗਈ ਚਲੋ ਕਿਸੇ ਗੱਲ ਕਰਕੇ, ਫਿਰ ਜਾ ਮੁਕਤਸਰ ਸਾਹਿਬ ਜੋੜ ਲਈ। ਪਹਿਲਾਂ 40 ਇੱਥੋਂ ਨਿਕਲੇ, ਚਮਕੌਰ ਦੀ ਗੜੀ 'ਚ ਜੰਗ ਹੋਇਆ, ਫਿਰ 40 ਦੇ 40 ਜਾ ਕੇ ਰੱਬ ਦੇ ਪਿਆਰੇ ਫਿਰ ਮਿੱਤਰ ਆਏ। ਕੀ ਹੋਇਆ ਜੇ ਇੰਨੀ ਕਰੜੀ ਪਰਖ ਸੀ ਨਾ, ਬਹੁਤੀ ਜ਼ਿਆਦਾ ਕਰੜੀ ਸੀ। ਬਾਬਾ ਲਹਿਣਾ ਜੀ ਦੀ ਪਰਖ ਹੋਈ ਸੀ ਇਸ ਤਰ੍ਹਾਂ। ਬਾਬਾ ਬੁੱਢਾ ਜੀ ਘੱਟ ਨਹੀਂ ਸੀਗੇ ਭਗਤੀ ਵਿੱਚ, ਭਾਈ ਭਗੀਰਥ ਜੀ, ਪਰ ਬਾਬਾ ਬੁੱਢਾ ਜੀ ਗੁਰਬਿਲਾਸ ਪਾਤਸ਼ਾਹ 6ਵੇਂ 'ਚ ਲਿਖਦੇ, ਕਹਿੰਦੇ ਇੰਨਾ ਮਹਾਰਾਜ ਦਾ ਤੇਜ ਪ੍ਰਤਾਪ, ਮੈਂ ਅਤੇ ਭਾਈ ਭਗੀਰਥ ਭੱਜ ਕੇ ਝਾੜੀਆਂ ਦੇ ਉਹਲੇ ਲੁੱਕ ਗਏ, ਇੰਨਾ ਡਰ ਲੱਗੇ। ਕਹਿੰਦੇ ਫਿਰ ਜਦ ਗਲ ਨਾਲ ਲਾ ਲਿਆ, ਕਹਿੰਦੇ ਅਸੀਂ ਤਾਂ ਪਰਖ ਦੇ ਸੀ ਤੁਹਾਨੂੰ, ਇਹ ਤਾਂ ਨਹੀਂ ਫਿਰ ਬਾਬਾ ਬੁੱਢਾ ਜੀ ਨੂੰ ਛੱਡ ਦਿੱਤਾ। ਦੇਖ ਲਓ ਇੰਨਾ ਵੱਡਾ ਵਾਰ, ਕਹਿੰਦੇ ਬਾਬਾ ਬੁੱਢਾ ਜੀ ਮੇਰਾ ਹੀ ਰੂਪ ਹੈ, ਪਰ ਜਦੋਂ ਪਰਖ ਪੈਂਦੀ ਆ ਚੰਗੇ ਚੰਗੇ ਭੱਜ ਜਾਂਦੇ ਨੇ। ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਹਾਰੇ, ਭਾਈ ਗੁਰਦਾਸ ਨੇ ਕਿਹਾ ਹੀ ਸੀ। ਫਿਰ ਬਾਅਦ ਦੇ ਵਿੱਚ ਪਰਖਾਂ ਪੈ ਗਈਆਂ, ਫਿਰ ਛੱਡ ਕੇ ਸੀਗੇ ਤਾਂ ਚੰਗੇ ਭਲੇ ਉੱਥੇ ਚਾਂਦੀ ਦੇ ਰੁਪਈਏ ਸੀਗੇ, ਉਹ ਠੀਕਰੀਆਂ ਦਿਖਣ ਲੱਗ ਪਈਆਂ। ਗੁਰੂ ਸਾਹਿਬ ਤਾਂ ਸਭ ਦੀਆਂ ਪਰਖਾਂ ਲੈ ਲੈਂਦੇ, ਬਾਅਦ 'ਚ ਉਹ ਚੀਜ਼ ਉੱਥੇ ਹੀ ਹੁੰਦੀ ਹੈ। ਸੋ ਇੰਨਾ ਪਿਆਰ ਸੱਚੇ ਪਾਤਸ਼ਾਹ ਨਾਲ ਕਿ ਬਹੁਤ ਪਰਖ ਪੈਣ 'ਤੇ ਕਈ ਵਾਰੀ ਬੰਦਾ ਟੁੱਟ ਜਾਂਦਾ, ਟੁੱਟ ਕੇ ਡਿੱਗ ਪੈਂਦਾ, ਪਰ ਉਹ ਤਾਂ ਪਰਖ ਦੇ ਹੀ ਹੁੰਦੇ ਨੇ। ਉਹ ਫਿਰ ਆ ਕੇ ਚੱਕ ਲੈਂਦੇ ਨੇ, ਆ ਜਾ ਹਲੇ ਨਹੀਂ, ਹਲੇ ਹੋਰ ਭਗਤੀ ਕਰ, ਤੇਰੀ ਪਰਖ ਹੁਣ ਹੋਰ ਲਵਾਂਗੇ। ਇੱਕ ਫਿਰ ਪਰਖਦੇ ਨੇ, ਫਿਰ ਡਿੱਗ ਪੈਂਦਾ, ਫਿਰ ਪਰਖਦੇ ਨੇ। ਪਤਾ ਨਹੀਂ ਹਜ਼ਾਰਾਂ ਪਰਖਾਂ ਲੈਂਦੇ ਸਿੱਖ ਦੀਆਂ। ਜਦੋਂ ਫਿਰ ਐਨ ਪੂਰਾ ਨਿੱਤਰ ਜਾਂਦਾ, ਫਿਰ ਗਲ ਨਾਲ ਲਾ ਲੈਂਦਾ, ਆ ਜਾ ਹੁਣ ਤੈਨੂੰ ਖਜ਼ਾਨੇ 'ਚ ਪਾਉਣੇ ਆਪਣੇ 'ਚ। ਫਿਰ ਕੱਚਾ ਪਿੱਲਾ ਨਾ ਪਾਉਂਦੇ ਮਹਾਰਾਜ ਸੱਚੇ ਪਾਤਸ਼ਾਹ। ਤਾਂ ਫਰਮ ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰ ਹੈ, ਤੁਸੀਂ ਹੁਣ ਤੋੜ ਕੇ ਸਿੱਟੇ ਜਾਓਗੇ ਤਾਂ, ਪਰ ਅਸੀਂ ਨਹੀਂ ਹੁਣ ਟੁੱਟ ਕੇ ਡਿੱਗਦੇ, ਅਸੀਂ ਨਹੀਂ ਤੋੜਾਂਗੇ। ਕਿਉਂਕਿ 40 ਸਿੰਘਾਂ ਨੂੰ ਜਦ ਪੁੱਛਿਆ ਦਸਵੇਂ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ, ਕਹਿੰਦੇ ਜਾਓ ਸਿੰਘੋ, ਜਿਹਨੇ ਭਾਈ ਘਰਾਂ ਨੂੰ ਜਾਣਾ ਮੇਰੀ ਪੂਰੀ ਖੁਸ਼ੀ ਆ, ਕੋਈ ਨਾਰਾਜ਼ਗੀ ਨਹੀਂ, ਤੁਸੀਂ ਬਹੁਤ ਨਿਭੇ ਹੋ, ਬੜੀ ਸੇਵਾ ਕੀਤੀ ਹੈ, ਜਾਓ। ਚਾਹੋ ਧਰਤੀ ਦਾ ਰਾਜ ਦੇ ਦਈਏ, ਚਾਹੋ 4 ਯੁੱਗ ਲੰਬੀ ਉਮਰ ਕਰ ਦਈਏ, ਚਾਹੋ ਤਾਂ ਸਵਰਗਾਂ ਦਾ ਰਾਜਾ ਇੰਦਰ ਬਣਾ ਦਈਏ, ਜਿਹਨੇ ਬਣਨਾ ਬੋਲੋ ਕੀ ਚਾਹੀਦਾ। ਉਹ ਵੀ ਅੱਗੇ ਇੰਨੇ ਪਿਆਰ ਵਾਲੇ ਸੀਗੇ, 40 ਦੇ 40 ਕਹਿੰਦੇ ਮਹਾਰਾਜ ਇੱਕੋ ਹੀ ਪਾਲਣਾ, ਵੀ ਜਿਉਣਾ ਵੀ ਤੇਰੇ ਚਰਨਾਂ 'ਚ ਆ, ਮਰਨਾ ਵੀ ਤੇਰੇ ਚਰਨਾਂ, ਸਾਡਾ ਹੋਰ ਕੌਣ ਆ, ਅਸੀਂ ਤਾਂ ਤੇਰੇ ਹੀ ਹਾਂ ਬਸ। ਫਿਰ ਕਲਗੀਧਰ ਮਹਾਰਾਜ ਨੇ ਖੁਸ਼ ਹੋ ਕੇ ਵਰ ਦਿੱਤਾ ਸੀ, ਕਹਿੰਦੇ ਚੰਗਾ ਫਿਰ ਕੋਈ ਸਮਾਂ ਆਊਗਾ, 40 ਤੋਂ ਇੱਕ ਇੱਕ ਵਾਰ ਧਰਤੀ ਦਾ ਰਾਜ ਕਰਾਊਂਗਾ। ਕਹਿੰਦੇ ਮਹਾਰਾਜ ਰਾਜ ਨਾ ਕਰਾਇਓ, ਸਾਤੋਂ ਫਿਰ ਕੋਈ ਗਲਤੀ ਹੋਜੂ। ਕਹਿੰਦੇ ਕਰਾਊਂਗਾ ਵੀ ਰਾਜ, ਜੇ ਗਲਤੀ ਹੋ ਗਈ, ਵਿਧਾਤਾ ਦਾ ਲਿਖਿਆ ਹੋਇਆ ਲੇਖ ਮੇਟ ਕੇ ਵੀ ਸੱਚਖੰਡ ਲੈ ਜੂੰਗਾ, ਫਿਰ ਇੰਨੀ ਖੁਸ਼ੀ ਹੋ ਜਾਂਦੀ ਹੈ। ਕਹਿੰਦੇ ਭਗਤ ਰਵਿਦਾਸ ਜੀ ਫਰਮਾਉਂਦੇ, ਕਿਉਂਕਿ ਆਪ ਨਾਲੋਂ ਪ੍ਰੀਤੀ ਤੋੜ ਕੇ ਅਸਾਂ ਨੇ ਕਵਨ ਸਿਉਂ ਜੋੜਿਆ, ਹੁਣ ਭਲਾ ਕਿਹਦੇ ਨਾਲ ਜੋੜਨੇ ਹੈ, ਕਿੱਥੇ ਜੋੜੀਏ ਮਹਾਰਾਜ ਜੀ, ਹੋਰ ਸਾਡਾ ਹੈ ਨਹੀਂ ਕੋਈ। ਜਾਉ ਤੁਮ ਦੀਵਰਾ ਤਉ ਹਮ ਬਾਤੀ, ਜਾਉ ਤੁਮ ਤੀਰਥ ਤਉ ਹਮ ਜਾਤੀ। ਜੇ ਤੁਸੀਂ ਮੰਨ ਲਓ ਵੀ ਦੀਵੇ ਵਾਂਗ ਹੋ, ਫਿਰ ਕਹਿੰਦੇ ਤੂੰ ਕੀ ਬਣੇਗਾ, ਕਹਿੰਦੇ ਮੈਂ ਫਿਰ ਤੁਹਾਡੇ ਆਸਰੇ ਰਹਿਣ ਵਾਲਾ ਬੱਤੀ ਦੇ ਸਮਾਨ ਬਣ ਜੂ, ਬੱਤੀ ਨਹੀਂ ਰਹਿੰਦੀ ਦੀਵੇ 'ਚ, ਮੈਂ ਤੇਰੀ ਬੱਤੀ ਬਣ ਜੂ ਰੱਬ, ਪ੍ਰੇਮ ਦਾ ਤੇਲ ਉਹ ਦੀਵੇ 'ਚ ਪਾ ਕੇ ਜੇ ਤੂੰ ਦੀਵਾ ਬਣ ਜਾਏ। ਜੇ ਤੁਸੀਂ ਤੀਰਥ ਰੂਪ ਹੋ ਜਾਓਗੇ, ਫਿਰ ਕਹਿੰਦੇ ਫਿਰ ਤੂੰ ਕੀ ਬਣੇਗਾ, ਕਹਿੰਦੇ ਮੈਂ ਤੇਰਾ ਯਾਤਰੀ ਬਣ ਜੂ, ਕਿਉਂਕਿ ਅਸੀਂ ਆਪਦਾ ਸੰਗ ਛੱਡ ਨਹੀਂ ਸਕਦੇ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੇ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਇਹ ਮਹਾਰਾਜ, ਇਹ ਵਾਹਿਗੁਰੂ, ਸੱਚੀ ਪ੍ਰੀਤੀ ਅਸੀਂ ਆਪ ਨਾਲ ਹੀ ਜੋੜ ਲਈ ਆ ਹੁਣ, ਅਤੇ ਤੇਰੇ ਨਾਲ ਜੋੜ ਕੇ ਹੋਰਨਾਂ ਪਦਾਰਥਾਂ ਨਾਲੋਂ ਪ੍ਰੀਤੀ ਤੋੜ ਲਈ ਆ। ਹੋਰ ਪਦਾਰਥ ਝੂਠੇ ਰਹੇ, ਮਿਥਿਆ ਰੂਪ ਨੇ, ਕਿਉਂਕਿ ਪ੍ਰੀਤੀ ਵਿੱਚ ਹੀ ਲੋਕ ਪਰਲੋਕ ਦੇ ਸਾਰੇ ਸੁੱਖ ਹੁੰਦੇ ਨੇ। ਮਹਾਰਾਜ ਨੇ ਤਾਂਹੀਓ ਤਾਂ ਬਚਨ ਕੀਤਾ ਨਾ ਕਿ ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ, ਪ੍ਰਭ ਕੀ ਪ੍ਰੀਤ ਹੋਮੈ ਮਲਕ ਹੋਏ, ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ। ਸੁਨੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਣ ਘਟ ਘਟ ਆਧਾਰ, ਪ੍ਰਭ ਕੀ ਪ੍ਰੀਤ ਭਏ ਸਗਲ ਨਿਧਾਨ, ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ, ਪ੍ਰਭ ਕੀ ਪ੍ਰੀਤ ਸਦ ਸੋਭਾਵੰਤ, ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ, ਪ੍ਰਭ ਕੀ ਪ੍ਰੀਤ ਉਹ ਭਵ ਜਲ ਤਰੈ, ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ, ਪ੍ਰਭ ਕੀ ਪ੍ਰੀਤ ਸਗਲ ਉਧਾਰ ਹੈ, ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ। ਪੰਜਵੇਂ ਪਾਤਸ਼ਾਹ ਨੇ ਆਪਾਂ ਸੁਣ ਆਏ ਅਰਥ ਪਿੱਛੇ 391 ਅੰਗ ਤੇ। ਜਹ ਜਹ ਜਾਓ ਤਾਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਜਿੱਥੇ ਜਿੱਥੇ ਜਾਂਦੇ ਹੋ ਉੱਥੇ ਤੇਰੀ ਹੀ ਸੇਵਾ ਕਰਦੇ ਨੇ। ਇਹ ਠਾਕੁਰ ਪਰਮੇਸ਼ੁਰ ਆਪ ਵਰਗਾ ਹੋਰ ਕੋਈ ਦੇਵਾ ਭਾਵ ਪ੍ਰਕਾਸ਼ ਵਾਲਾ ਨਹੀਂ ਹੈਗੇ। ਪ੍ਰਕਾਸ਼ ਸੂਰਜ ਦਾ ਆਪਣਾ, ਚੰਦਰਮਾ ਦਾ ਆਪਣਾ, ਤਾਰਿਆਂ ਦਾ ਆਪਣਾ, ਦੀਵੇ ਦਾ ਆਪਣਾ, ਟਟਿਆਣੇ ਦਾ ਆਪਣਾ, ਅੱਗ ਦਾ ਆਪਣਾ, ਸੋ ਬੁੱਧੀ ਦਾ ਆਪਣਾ ਹੈ। ਹੁਣ ਕਿਸੇ ਦੀ ਬੁੱਧੀ ਕਿੰਨੀ ਕੁ ਹੈ, ਕਿਸੇ ਦੀ ਦੇਵਤਿਆਂ ਦਾ ਵੀ ਪ੍ਰਕਾਸ਼ ਹੁੰਦਾ, ਦੇਵੀਆਂ ਦਾ ਵੀ ਪ੍ਰਕਾਸ਼ ਹੁੰਦਾ, ਆ ਮਾੜੇ ਮੋਟੇ ਵੀ ਖੜ ਜਾਣ ਆ ਕੇ ਕਈ ਵਾਰ ਉਹ ਵੀ ਪ੍ਰਕਾਸ਼ ਕਰ ਦਿੰਦੇ ਨੇ, ਪਰ ਤੇਰੇ ਵਰਗਾ ਨਹੀਂ ਕਿਸੇ ਦਾ। ਬਹੁਤ ਪ੍ਰਕਾਸ਼ ਹੈ ਤੇਰਾ, ਕਰੋੜਾਂ ਬਿਜਲੀਆਂ ਜਿੰਨਾ ਪ੍ਰਕਾਸ਼ ਮੱਧਮ ਪੈ ਜਾਂਦਾ ਤੇਰੇ ਸਾਹਮਣੇ। ਸੋ ਕਰਮਾਂ ਅਨੁਸਾਰ ਜਿਸ ਜਿਹੇ ਜੂਨੀ ਵੀ ਜਾਂਦੇ ਹਾਂ ਉੱਥੇ ਉੱਥੇ ਤੇਰੀ ਸੇਵਾ ਕਰਦੇ ਹਾਂ। ਕਹਿੰਦੇ ਉਹ ਕਿਵੇਂ ਕਰੇਗਾ ਮਹਾਰਾਜ? ਗੁਰੂ ਨਾਨਕ ਸਾਹਿਬ ਕਹਿੰਦੇ, ਹਰਣੀ ਹੋਵਾਂ ਬਨ ਮਸਾਂ, ਕੰਦ ਮੂਲ ਚੁਣ ਖਾਓ, ਗੁਰਪ੍ਰਸਾਦੀ ਮੇਰਾ ਸਹੁ ਮਿਲਾ, ਵਾਰ ਵਾਰ ਹੋ ਜਾਓ ਜੀ, ਮੈਨੂੰ ਕੂਕਰ ਬਣਾ ਲਈ ਆਪਣਾ, ਅਸੀਂ ਤਾਂ ਵੀ ਤੇਰੀ ਸੇਵਾ ਕਰਾਂਗੇ, ਤੇਰੇ ਦਰ ਦੇ ਉੱਤੇ ਖੜ ਕੇ ਪਹਿਰਾ ਦੇਵਾਂਗੇ। ਸੋ ਇਸ ਪ੍ਰਕਾਰ ਬਹੁਤ ਪਿਆਰ ਦੇ ਬਚਨ ਕਰਦੇ ਨੇ ਭਗਤ ਰਵਿਦਾਸ ਜੀ। ਜਿਵੇਂ ਪੰਜਵੇਂ ਪਾਤਸ਼ਾਹ ਦੇ ਮੰਜੇ ਥੱਲੇ ਚਿੱਟੇ ਰੰਗ ਦਾ ਪਿਸਤਾ ਕੁੱਤਾ ਹੁੰਦਾ ਜੀ, ਛੋਟਾ ਜਿਹਾ, ਬੜਾ ਪਿਆਰ ਲਾਡ ਕਰਨਾ, ਅੱਗੇ ਪਿੱਛੇ ਭੱਜੇ ਫਿਰਨਾ। ਉਹਨੇ ਸੰਗਤਾਂ ਵੀ ਬਹੁਤ ਪਿਆਰ ਕਰਦੀਆਂ ਸੀ, ਬੜਾ ਸਿਆਣਾ ਬਣ ਕੇ ਥੱਲੇ ਬੈਠੇ ਰਹਿਣਾ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬ੍ਰਾਹਮਣ ਨੇ ਜ਼ਹਿਰ ਦੇਣ ਲੱਗਿਆ ਦਹੀਂ 'ਚ, ਜਦੋਂ ਫਿਰ ਚੀਕ ਮਾਰੀ, ਮਹਾਰਾਜ ਨੇ ਕਹਿੰਦੇ ਥੱਲੇ ਲਿਆਓ, ਅਸੀਂ ਛਕਾਉਂਦੇ ਹਾਂ। ਜਦੋਂ ਦੇਣ ਮਹਾਰਾਜ ਚਮਚਾ ਪਾਉਣ ਲੱਗੇ, ਉਦੋਂ ਇਸ਼ਾਰਾ ਹੋਇਆ ਅੱਖਾਂ ਅੱਖਾਂ 'ਚ ਵੀ ਇਹਦੇ ਵਿੱਚ ਤਾਂ ਜ਼ਹਿਰ ਹੈ। ਮਹਾਰਾਜ ਕਹਿੰਦੇ ਮੂੰਹ ਨਾਲ ਬੋਲਣਾ ਨਹੀਂ, ਮੋਤੀ ਨੂੰ ਬੁਲਾ ਲਿਆ। ਮੋਤੀ ਨਾਮ ਸੀ ਉਹਦਾ, ਮੋਤੀ ਆ ਬਈ, ਉਹਦੇ ਭਾਂਡੇ ਵਿੱਚ ਦਹੀਂ ਪਾ ਦਿੱਤਾ। ਉਹ ਮੋਤੀ ਸੁੰਘ ਕੇ ਮਹਾਰਾਜ ਵੱਲ ਦੇਖਣ ਲੱਗ ਗਿਆ। ਮਹਾਰਾਜ ਇਹ ਤਾਂ ਗੜਬੜ ਹੈ। ਕਹਿੰਦੇ ਕੋਈ ਨਹੀਂ, ਚੱਕ ਲਾ 84 ਕੱਟੀ ਜਾਓ, ਪਰ ਪਰਦਾ ਤਾਂ ਖੁੱਲ ਜਾਓ ਅਗਲੇ ਦਾ। ਬਸ ਮਹਾਰਾਜ ਦੇ ਇਸ਼ਾਰੇ ਨੂੰ ਸਮਝੀ, ਟਪ ਟਪ ਕਰਕੇ ਸਾਰਾ ਦਹੀਂ ਖਾ ਗਿਆ, ਫਿਰ ਉੱਥੇ ਹੀ ਲਿਟ ਗਿਆ, ਚੜ੍ਹਾਈਆਂ ਕਰ ਗਿਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ, ਜੇ ਕੂਕਰ ਬਣਾਂਗੇ ਤਾਂ ਵੀ ਤੇਰੇ ਸੇਵਕ, ਕਿਤੇ ਬਾਜ ਬਣਾ ਲਈ, ਕਿਤੇ ਆਪਣਾ ਨੀਲਾ ਘੋੜਾ ਬਣਾ ਲਿਆ ਸੀ, ਉਹ ਵੀ ਤਾਂ ਸੇਵਾ 'ਚ ਲਾਏ ਸੀਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਸੇਵਾ ਲੈਂਦੇ ਹੀ ਰਹਿੰਦੇ ਆ, ਕਿਸੇ ਵੀ ਤਰ੍ਹਾਂ ਲੈ ਲਿਓ, ਅਸੀਂ ਤਾਂ ਸੇਵਾ ਹੀ ਕਰਨੀ ਹੈ। ਤੁਮਰੇ ਭਜਨ ਕਕਹਿ ਜਮ ਫਾਂਸਾ, ਭਗਤ ਹੇਤ ਗਾਵੈ ਰਵਿਦਾਸਾ। ਆਪਦਾ ਭਜਨ ਸਿਮਰਨ ਜਮਾਂ ਦੀ ਫਾਹੀ ਕੱਟਣ ਵਾਲਾ ਜੀ, ਪੈਸਿਆਂ ਨੂੰ ਕੀ ਕਰਨਾ, ਇਹਨਾਂ ਨੇ ਕਿਹੜਾ ਫਾਹੀ ਕੱਟਣੀ ਹੈ। ਭਗਤ ਰਵਿਦਾਸ ਜੀ ਕਹਿੰਦੇ ਕਿ ਭਗਤੀ ਦੀ ਪ੍ਰਾਪਤੀ ਵਾਸਤੇ ਮੈਂ ਆਪਦੇ ਜਸ ਨੂੰ ਗਾਇਨ ਕਰਦਾ। ਸੋ ਭਗਤ ਹੇਤ ਭਾਵ ਪ੍ਰਾਪਤੀ, ਹੇਤ ਹੁੰਦਾ ਵਾਸਤੇ।